दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है के सतगुरु सच्चे पातशाह जी दे प्रताप दे नाल नदौन दे युद्ध दी फतेह हुई है। ग्रंथाकार भाई संतोख सिंह जी दस रहे सन के ऐस वेले सारे दे सारे चिंता तो मुक्त हो गए ने। कल इथों तक कथा पहुंची सी, अज इथों अगे मैं प्रारंभ करदा। सुंदर तुरंग सरता बिलोक जल बिमल बिपासा चल अरोक। कवि संतोख सिंह जी लिखते ने कि बड़िया सोहनिया तरंगा दरिया दे विचों उठ रही सन क्योंकि जेड़ा ब्यासा दरिया है वो लागे ही वहिंदा। तिस तीर तीर गुर थान नीक पिख सिवर कीन उतरी अनीक। ब्यासा दरिया दे किनारे दे उते बड़ी धीरता नु धारण करके सोहनी जगह पसंद करके सतगुरु सच्चे पातशाह जी ने डेरा लाया है। इस तो अलावा बाकी जिहड़ी फौज सी ओ भी लागे ही टिकी। जस करै सकल प्रभ को बिसाल सेवक निवाज रिप को कराल। सारे दे सारे सतगुरु गोविंद सिंह सच्चे पातशाह जी दा बहुता ज्यादा जस बयान करदे ने। सारे कहंदे ने कि सतगुरु जी बड़े विशाल ने जेड़े के सेवकां नूं निवाजन वाले ने ते वैरियां दे वास्ते भयानक रूप ने। एक दिन बिताए कर खान पान सत गुर बिराज उचे स्थान। इस तरीके दे नाल एक दिन खा पी के रात नूं बतीत कीता सतगुरु सच्चे पातशाह जी एक उच्ची जगह दे उते विराजे। बहु खारे तरोवर सहत सैल सलतास बेग की करते सैल। कवि जी लिखते ने कि बहुत उच्चे उच्चे जेड़े बहुते रुख सन ओ भी खलोते सन। इस तो अलावा दरिया दा पानी भी वहिंदा सी, पहाड़ भी लागे उच्चे उच्चे सन, उन्हां दी जाके सैर कीती। दिन कितक कीन डेरा मुकाम राजन दिखाए अपने सोताम। कवि संतोख सिंह जी लिखते ने कि कुछ दिन ਸਤਿਗੁਰਾਂ ਨੇ ਡੇਰਾ ਇਸੇ ਤਰੀਕੇ ਦੇ ਨਾਲ ਲਾਈ ਰੱਖਿਆ। ਜਿਹੜੇ ਰਾਜੇ ਸਨ ਉਹਨਾਂ ਨੇ ਆਪਣੇ ਘਰਾਂ ਨੂੰ ਦਿਖਾਇਆ, ਭਾਵ ਕੇ ਰਾਜੇ ਆਪਣੇ ਘਰਾਂ ਦੇ ਵਿੱਚ ਸਤਿਗੁਰਾਂ ਨੂੰ ਲੈ ਕੇ ਗਏ ਤੇ ਰਾਜਿਆਂ ਨੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਪੁਆਇਆ। ਪ੍ਰਭ ਕੋ ਪ੍ਰਸੰਨ ਸਭ ਭਾਂਤ ਕੀਨ, ਬਹੁ ਸੁਜਸ ਕਹਿ ਬਣ ਅਗਰ ਦੀਨ। ਬਹੁਤਾ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਸਾਰਿਆਂ ਨੇ ਪ੍ਰਸੰਨ ਕੀਤਾ। ਇਸ ਤੋਂ ਇਲਾਵਾ ਸਤਿਗੁਰਾਂ ਦਾ ਬਹੁਤਾ ਜ਼ਿਆਦਾ ਦੀਨ ਬਣ ਕੇ ਜਸ ਵੀ ਬਿਆਨ ਕੀਤਾ। ਰਿਪ ਬ੍ਰਿੰਦ ਸਰਬ ਕੈ ਪੀਤ ਹੋਏ, ਤੁਮਰੇ ਪ੍ਰਤਾਪ ਭਾਗੇ ਸੋ ਜੋਏ। ਰਾਜਾ ਭੀਮ ਚੰਦ ਤੇ ਉਸ ਦੇ ਸਾਥੀ ਰਾਜੇ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਬਹੁਤੇ ਸਾਰੇ ਜਿਹੜੇ ਵੈਰੀ ਸਨ ਉਹ ਬਹੁਤ ਹੀ ਜ਼ਿਆਦਾ ਭੈ ਭੀਤ ਹੋਏ, ਬੜੇ ਡਰੇ, ਤੁਹਾਡੇ ਸੱਚੇ ਪਾਤਸ਼ਾਹ ਪ੍ਰਤਾਪ ਦੇ ਨਾਲ ਉਹ ਭੱਜ ਗਏ। ਇਸ ਰੀਤ ਦਿਓਸ ਕੇ ਤਕ ਬਿਤਾਏ, ਗੁਰ ਕਰਤ ਆਨੰਦ ਜਲ ਤਟ ਸੁਹਾਏ। ਇਸੇ ਹੀ ਰੀਤੀ ਦੇ ਨਾਲ ਇਸੇ ਤਰ੍ਹਾਂ ਕਾਫੀ ਸਾਰੇ ਦਿਨ ਬਤੀਤ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਫੈਲੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਉੱਥੇ ਪਹਾੜਾਂ ਦੀ ਤੇ ਦਰਿਆ ਦੀ ਸੈਰ ਕਰਦੇ ਰਹੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਦੁਐ ਬਿਨ ਸਤ ਗਿਣਤੀ ਬਿਖੈ, ਤਾਰ ਪਹਾੜਨ ਕੇਰ, ਮਹਾ ਬਹਾਦਰ ਬਿਦਤ ਪੇ ਸਤਿਗੁਰ ਬੀਰ ਬਡੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ 22 ਧਾਰਾਵਾਂ ਨੇ ਇਹਨਾਂ ਸਾਰਿਆਂ ਪਹਾੜਾਂ ਦੀਆਂ। ਕਵੀ ਜੀ ਲਿਖਦੇ ਨੇ ਕਿ 22 ਹੀ ਧਾਰਾਵਾਂ ਦੇ ਜਿਹੜੇ ਰਾਜੇ ਨੇ ਪਹਾੜੀਏ, ਉਹ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੱਡਾ ਕਹਿੰਦੇ ਨੇ ਤੇ ਸਤਿਗੁਰਾਂ ਦਾ ਜਸ ਇਸ ਤਰ੍ਹਾਂ ਬਹੁਤਾ ਫੈਲਿਆ। ਛਤਰ ਮਿੱਤਰ ਗਿਰ ਪਤੀ ਪਹਾੜੀ, ਸਵਾ ਲਗਾਹ ਵੀਰ ਜਿਸ ਥਾਨਾ। ਵੈਰੀ ਤੇ ਮਿੱਤਰ ਜਿੰਨੇ ਵੀ ਪਹਾੜੀਏ ਨੇ ਉਹ ਜਦੋਂ ਵੀ ਕਿਤੇ ਜਿਹੜੀ ਜਗ੍ਹਾ ਦੇ ਉੱਤੇ ਵੱਡੀ ਸਭਾ ਲਾਉਂਦੇ ਨੇ। ਜੈ ਸੰਗਰਾਮ ਬਾਰਤਾ ਹੋਵੇ, ਸ਼ਸਤਰ ਪਹਾੜਨ ਕਰੇ ਬਖਾਨ। ਜਦੋਂ ਵੀ ਕਦੇ ਜੰਗ ਦੀ ਵਾਰਤਾ ਚੱਲਦੀ ਹੈ, ਜਦੋਂ ਵੀ ਕਦੇ ਹਥਿਆਰਾਂ ਦੇ ਪ੍ਰਹਾਰ ਕਰਨ ਦਾ ਜ਼ਿਕਰ ਆਉਂਦਾ ਹੈ, ਤਾਹਾਂ ਪ੍ਰਥਮ ਗਿਣਤੀ ਮੈਂ ਸਗਰੇ, ਕਲਗੀ ਧਰ ਕੋ ਗਿਣ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਵੱਡੀ ਸਭਾ ਲੱਗਦੀ ਹੈ, ਜਿੱਥੇ ਵੀ ਕਿਤੇ ਸੰਗਰਾਮ ਦੀ ਵਾਰਤਾ ਬਿਆਨ ਕੀਤੀ ਜਾਂਦੀ ਹੈ, ਜਦੋਂ ਵੀ ਹਥਿਆਰਾਂ ਦੇ ਚਲਾਉਣ ਦੀ ਗੱਲ ਆਉਂਦੀ ਹੈ, ਉਸ ਜਗ੍ਹਾ ਦੇ ਉੱਤੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਆਉਂਦਾ ਹੈ। ਜੁਧ ਪ੍ਰਤਿਭੇ ਨਾਮ ਸੇ ਸਿਮਰੈ, ਸੋ ਪੀ ਵਿਜੈ ਪਾਏ ਰਿਪਹਾਨ। ਸਾਰੇ ਦੇ ਸਾਰੇ ਸਤਿਗੁਰਾਂ ਦੇ ਵਾਸਤੇ ਕਹਿੰਦੇ ਨੇ, ਯੁੱਧ ਪ੍ਰਤਿਭੇ ਨਾਮ ਜੇ ਸਿਮਰੈ, ਸੋ ਪੀ ਵਿਜੈ ਪਾਏ ਰਿਪਹਾਨ। ਕਹਿਣ ਤੋਂ ਭਾਵ ਹੈ ਕਿ ਸਾਰੇ ਇਸ ਤਰ੍ਹਾਂ ਕਹਿੰਦੇ ਨੇ ਕਿ ਜੇ ਕੋਈ ਯੁੱਧ ਦੇ ਵਿੱਚ ਰਚਿਆ ਕਲਗੀਧਰ ਜੀ ਦਾ ਨਾਮ ਹੀ ਸਿਮਰ ਲਏਗਾ, ਉਹ ਵੀ ਜਿੱਤ ਪਾਏਗਾ ਤੇ ਵੈਰੀ ਨੂੰ ਨਾਸ਼ ਕਰੇਗਾ। ਬ੍ਰਿੰਦ ਛਤਰ ਹੋਏ ਗਿਣੈ ਨਮਨ ਮੈਂ, ਥੋਰਨ ਸਾਥ ਹਤੈ ਹਥਿਆਰ। ਸਾਰੇ ਕਹਿੰਦੇ ਨੇ ਕਿ ਭਾਵੇਂ ਸਤਿਗੁਰਾਂ ਦੇ ਸਾਹਮਣੇ ਬਹੁਤੇ ਸਾਰੇ ਵੈਰੀ ਵੀ ਕਿਉਂ ਨਾ ਹੋਣ, ਇਹ ਵੈਰੀਆਂ ਦੀ ਗਿਣਤੀ ਨਹੀਂ ਕਰਦੇ ਮਨ ਦੇ ਵਿੱਚ, ਤੇ ਥੋੜਿਆਂ ਸਾਥੀਆਂ ਨੂੰ ਲੈ ਕੇ ਹੀ ਵੱਡੀ ਫੌਜ ਦੇ ਨਾਲ ਟਕਰਾ ਜਾਂਦੇ ਨੇ। ਨਿਰਪੈ ਹੋਏ ਪ੍ਰਵੇਸ਼ ਤਰਨ ਮੈਂ, ਅਰੇ ਵੀਰ ਤੇ ਸਮਾਰ ਡਰ। ਬੜੇ ਨਿਰਭੈ ਹੋ ਕੇ, ਬੜੇ ਨਿਡਰ ਹੋ ਕੇ ਰਣ ਭੂਮੀ ਦੇ ਵਿੱਚ ਸਤਿਗੁਰੂ ਜੀ ਪ੍ਰਵੇਸ਼ ਕਰ ਜਾਂਦੇ ਨੇ। ਜਿਹੜਾ ਵੀ ਵੈਰੀ ਅੜਦਾ ਹੈ ਉਸ ਨੂੰ ਮਾਰ ਦਿੱਤਾ ਜਾਂਦਾ। ਰਿਪ ਨਹੀਂ ਠਹਿਰੈ ਭੈ ਤਰ ਪਾਜੈ, ਵਿਜੈ ਲਛਮੀ ਲੇਤ ਉਦਾਰ। ਸਾਰੇ ਦੇ ਸਾਰੇ ਕਹਿੰਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ ਕੋਈ ਵੀ ਵੈਰੀ ਠਹਿਰ ਨਹੀਂ ਸਕਦਾ, ਉਹ ਡਰ ਕੇ ਦੌੜ ਜਾਂਦਾ ਹੈ। ਆਖਿਰਕਾਰ ਜਿੱਤ ਰੂਪੀ ਜਿਹੜੀ ਲਕਸ਼ਮੀ ਹੈ ਉਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੀ ਪ੍ਰਾਪਤ ਹੁੰਦੀ। ਇਤੇ ਆਦਿਕ ਬਹੁ ਕਰੈ ਸੁਜਸ ਕੋ ਦਰਸੈ ਬੰਦੈ ਆਨੰਦ ਧਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤਾ ਸਾਰਾ ਸਤਿਗੁਰਾਂ ਦਾ ਜਸ ਬਿਆਨ ਹੋ ਰਿਹਾ। ਸਾਰੇ ਦੇ ਸਾਰੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੇ ਨੇ, ਆਨੰਦ ਨੂੰ ਧਾਰਨ ਕਰਕੇ ਤੇ ਨਮਸਕਾਰਾਂ ਹੁੰਦੀਆਂ। ਗਿਰ ਵਰ ਪਰ ਤਰ ਵਰ ਬਹੁ ਪੁਸ਼ਪਤ ਕਰਤ ਸੈਲ ਬਹੁ ਦਿਵਸ ਬਿਤਾਏ। ਕਵੀ ਜੀ ਲਿਖਦੇ ਨੇ ਕਿ ਪਹਾੜ ਦੀ ਇਸ ਤੋਂ ਇਲਾਵਾ ਬਹੁਤ ਵਧੀਆ ਵਧੀਆ ਜਿਹੜੇ ਰੁੱਖ ਨੇ, ਜਿਹੜੇ ਕਿ ਫਲਾਂ ਤੇ ਫੁੱਲਾਂ ਦੇ ਨਾਲ ਲੱਦੇ ਹੋਏ ਨੇ, ਉਹਨਾਂ ਨੂੰ ਸਤਿਗੁਰਾਂ ਨੇ ਦੇਖਿਆ। ਇਸ ਤਰ੍ਹਾਂ ਬਹੁਤੇ ਦਿਨ ਸੈਰ ਕਰਦਿਆਂ ਹੀ ਬਤੀਤ ਕੀਤੇ। ਭੀਮ ਚਾਂਦ ਨਿਪਸੰਗ ਕਟੋਚੀ ਸੰਦ ਕਰਨ ਕੋ ਨਰਨ ਪਠਾਏ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਕਟੋਚੀਏ ਰਾਜੇ ਦੇ ਨਾਲ ਸੰਧੀ ਕਰਨ ਦਾ ਮਨ ਬਣਾਇਆ ਤੇ ਫੇਰ ਇਹਨਾਂ ਨੇ ਰਾਜੇ ਭੀਮ ਚੰਦ ਨੇ ਆਪਣੇ ਆਦਮੀਆਂ ਨੂੰ ਭੇਜਿਆ ਤਾਂ ਕਿ ਕਿਰਪਾਲ ਕਟੋਚੀਏ ਦੇ ਨਾਲ ਤੈਲਫ ਖਾਨ ਦੇ ਨਾਲ ਸੰਧੀ ਹੋ ਜਾਏ। ਇੱਕ ਦੋਏ ਬਾਰ ਫੇਰੇ ਜੁਗ ਅੰਤਰ ਸਰਬ ਅੰਤਰੋ ਨਿਕਸ ਬਿਲਾਏ। ਕਵੀ ਜੀ ਲਿਖਦੇ ਨੇ ਕਿ ਕਟੋਚੀਏ ਦੇ ਆਦਮੀ ਤੇ ਰਾਜੇ ਭੀਮ ਚੰਦ ਦੇ ਆਦਮੀ ਇੱਕ ਦੋ ਵਾਰ ਦੋਹਾਂ ਤਰਫੀ ਫਿਰੇ ਨੇ, ਆਖਿਰਕਾਰ ਇਹਨਾਂ ਦੀ ਸੰਧੀ ਹੋ ਗਈ ਤੇ ਸਾਰਾ ਜਿਹੜਾ ਫਰਕ ਸੀ ਉਹ ਦੂਰ ਹੋ ਗਿਆ। ਠਹਿਰਿਓ ਮੇਲ ਪਰਸ ਪਰ ਕਰਨੋ ਹਰਨੋ ਦੁਸ਼ਰ ਦੈ ਹਰ ਖਾਏ। ਆਖਿਰਕਾਰ ਇੱਕ ਦੂਜੇ ਦੇ ਨਾਲ ਕਦੋਂ ਮਿਲਾਪ ਕਰਨਾ ਹੈ, ਇਹ ਵੀ ਜਿਹੜਾ ਸਮਾਂ ਸੀ ਉਹ ਨਿਯਤ ਕਰ ਲਿਆ ਗਿਆ ਕਿ ਦੋਹਾਂ ਤਰਫਾਂ ਤੋਂ ਮਿਲਾਪ ਹੋਵੇ। ਸਾਰੇ ਦਾ ਸਾਰਾ ਜਿਹੜਾ ਦਵੈਸ਼ ਸੀ ਉਸ ਨੂੰ ਖਤਮ ਕਰਨ ਦੇ ਵਾਸਤੇ ਇਹ ਸਾਰਾ ਕੁਝ ਵਿਉਂਤਿਆ ਗਿਆ। ਰਣ ਪ੍ਰਿਯ ਸਤ ਗੁਰ ਕੋ ਨਹੀਂ ਬੂਝਿਓ ਜਿਨੋ ਵਿਜੈ ਲੈ ਦਈ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਵੈਰੀਆਂ ਦੇ ਨਾਲ ਸੰਧੀ ਤੇ ਕਰ ਲਈ ਹੈ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰ ਪੁੱਛਿਆ ਤੱਕ ਵੀ ਨਾ, ਜਿਨ੍ਹਾਂ ਨੇ ਮਾਨੋ ਕੇ ਰਾਜੇ ਨੂੰ ਵਿਜੈ ਲੈ ਕੇ ਜਿੱਤ ਲੈ ਕੇ ਦਿੱਤੀ ਸੀ। ਕੇਤਕ ਦਿਨ ਮੈਂ ਸੁਣੀ ਸ਼੍ਰੋਣ ਸੁਧ ਮਿਲਣ ਗਰੇਸ਼ਰ ਠਹਿਰਿਓਯਾਨ। ਆਖਿਰਕਾਰ ਥੋੜੇ ਦਿਨਾਂ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਪਹਾੜੀਆਂ ਨੇ ਮਿਲ ਕੇ ਸੰਧੀ ਕਰ ਲਈ ਹੈ, ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ। ਮਹਾਰਾਜ ਤਬ ਕਾਛੀ ਔਰ ਰਿਸ ਤਰ ਬੇਮੁਖ ਪਾਪ ਹਾਰਿਆ ਜਾਨ। ਜਦੋਂ ਸਤਿਗੁਰਾਂ ਨੂੰ ਸੰਧੀ ਦੇ ਬਾਰੇ ਪਤਾ ਲੱਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਥੋੜਾ ਜਿਹਾ ਗੁੱਸਾ ਆਇਆ ਰਾਜੇ ਭੀਮ ਚੰਦ ਦੇ ਉੱਤੇ। ਮਨ ਦੇ ਵਿੱਚ ਸਤਿਗੁਰੂ ਜੀ ਸੋਚਦੇ ਨੇ ਬੇਮੁਖ ਪਾਪ ਹਾਰੀਆ, ਇਹ ਰਾਜਾ ਬੇਮੁਖ ਹੋ ਗਿਆ ਪਾਪ ਕੇ, ਸਾਨੂੰ ਦੱਸਣ ਤੇ ਪੁੱਛਣ ਤੋਂ ਬਗੈਰ ਹੀ ਇੰਨੇ ਵੈਰੀਆਂ ਦੇ ਨਾਲ ਸੰਧੀ ਕਰ ਲਈ। ਗੀਤ ਦੀ ਡਰ ਅੰਤ ਜੰਗ ਤੇ ਮਿਲ ਗਏ ਹਮ ਤੇ ਪੇਤ ਰਾਖਿਓ ਠਾਨ। ਸਤਿਗੁਰੂ ਜੀ ਵਿਚਾਰਦੇ ਨੇ ਕਿ ਕਾਇਰ ਬਣ ਕੇ ਰਣ ਤੋਂ ਡਰ ਗਏ ਨੇ ਤੇ ਜਿਨ੍ਹਾਂ ਨੇ ਆਪਸ ਦੇ ਵਿੱਚ ਸੰਧੀ ਕਰ ਲਈ ਹੈ, ਪਰ ਰਾਜੇ ਭੀਮ ਚੰਦ ਨੇ ਮੇਰੇ ਤੋਂ ਭੇਦ ਇਹ ਛੁਪਾ ਕੇ ਰੱਖਿਆ। ਤਿਆਰੀ ਕੂਚ ਕਰਨ ਕੀ ਨਸ ਬਾਜਿਓ ਦਮਾਮਾ ਤਬ ਰਣ ਜੀਤ। ਸਤਿਗੁਰਾਂ ਨੇ ਉਥੋਂ ਜਾਣ ਦੀ ਤਿਆਰੀ ਕਰ ਲਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਰਣਜੀਤ ਨਗਾਰੇ ਨੂੰ ਖੜਕਾਇਆ ਜਾਵੇ। ਸਭ ਰਾਜਣ ਕੇ ਸ਼੍ਰੋਣ ਪਰੀ ਤੁਨ ਕੈਸੇ ਬਾਜੋ ਸੰਸੈ ਚੀਤ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਰਣਜੀਤ ਨਗਾਰੇ ਨੂੰ ਜ਼ੋਰ ਦੇ ਨਾਲ ਖੜਕਾਇਆ ਗਿਆ। ਨਗਾਰੇ ਦੇ ਵੱਜਣ ਦੀ ਜਿਹੜੀ ਆਵਾਜ਼ ਸੀ ਉਹ ਸਾਰਿਆਂ ਰਾਜਿਆਂ ਦੇ ਕੰਨਾਂ ਦੇ ਵਿੱਚ ਪਈ ਹੈ। ਸਾਰੇ ਮਨ ਦੇ ਵਿੱਚ ਬੜਾ ਸੰਸਾ ਕਰਦੇ ਨੇ, ਬੜੀ ਚਿੰਤਾ ਕਰਦੇ ਨੇ, ਕੈਸੇ ਬਾਜਿਓ, ਆਖਿਰਕਾਰ ਰਣਜੀਤ ਨਗਾਰਾ ਕਿਉਂ ਖੜਕਿਆ, ਇਹਦਾ ਕਾਰਨ ਕੀ। ਪਰ ਬਿਗਾਰਿਤ ਰਣ ਕੇ ਹੋਇਓ, ਕਹਿ ਨਿਜ ਪਰ ਚਾਲਣ ਹਿਤ ਕੀਤ। ਭਾਵ ਕੇ ਕਿਸੇ ਪ੍ਰਕਾਰ ਦਾ ਕੋਈ ਵਿਗਾੜ ਪੈ ਗਿਆ ਹੈ, ਕਿਤੇ ਯੁੱਧ ਸਤਿਗੁਰਾਂ ਦਾ ਹੋਣ ਵਾਲਾ ਹੈ ਤਾਂ ਨਗਾਰਾ ਖੜਕਿਆ, ਜਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਨਗਰੀ ਨੂੰ ਵਾਪਸ ਪਰਤਣਾ ਚਾਹੁੰਦੇ ਨੇ ਤਾਂ ਖੜਕਿਆ, ਦੋਵਾਂ ਦੇ ਵਿੱਚੋਂ ਗੱਲ ਕਿਹੜੀ। ਪ੍ਰਥਮ ਨ ਸੁਣੀ ਅਚਾਨਕ ਕਿਮ ਪਾ, ਭੀਮ ਚੰਦ ਸੁਬਿਰਸ ਲਖੀਤ। ਰਾਜੇ ਭੀਮ ਚੰਦ ਤੋਂ ਇਲਾਵਾ ਜਿਹੜੇ ਹੋਰ ਰਾਜੇ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਤੇ ਕਦੇ ਵੀ ਰਣਜੀਤ ਨਗਾਰੇ ਦੀ ਇੱਥੇ ਰਹਿੰਦਿਆਂ ਆਵਾਜ਼ ਸੁਣਾਈ ਨਹੀਂ ਦਿੱਤੀ, ਅੱਜ ਰਣਜੀਤ ਨਗਾਰਾ ਕਿਉਂ ਖੜਕਾਇਆ ਗਿਆ ਹੈ। ਮਨ ਦੇ ਵਿੱਚ ਕਈਆਂ ਨੇ ਸੋਚਿਆ ਕਿ ਲੱਗਦਾ ਹੈ ਕਿ ਰਾਜੇ ਭੀਮ ਚੰਦ ਦੇ ਨਾਲ ਕੋਈ ਬੇਰਸੀ ਹੋ ਗਈ। ਸੁਣ ਕਹਿ ਲੂਰ ਪਤੀ ਕਰ ਤੂਰਨ, ਪਠਿਓ ਆਪਣੋ ਤਬੈ ਵਜ਼ੀਰ। ਰਾਜੇ ਭੀਮ ਚੰਦ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤੇ ਉਹਨੇ ਫਿਰ ਆਪਣੇ ਵਜ਼ੀਰ ਨੂੰ ਖਬਰ ਲੈਣ ਦੇ ਵਾਸਤੇ ਛੇਤੀ ਹੀ ਭੇਜਿਆ। ਸ੍ਰੀ ਪ੍ਰਭ ਸੋ ਬੂਜੋ ਸਭ ਕਾਰਨ, ਕਿਮ ਤੁਣ ਕੀਨ ਨਿਸ਼ਾਨ ਗੰਭੀਰ। ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਸਤਿਗੁਰਾਂ ਨੂੰ ਜਾ ਕੇ ਪੁੱਛ ਕਿ ਨਗਾਰੇ ਨੂੰ ਖੜਕਾਉਣ ਦਾ ਕੀ ਕਾਰਨ ਹੈ, ਕਿ ਰਣਜੀਤ ਨਗਾਰਾ ਕਿਉਂ ਉੱਚੀ ਆਵਾਜ਼ ਦੇ ਨਾਲ ਖੜਕਾਇਆ ਗਿਆ।
ਤਾਇਓ ਤਾਇਲ ਆਇਸ ਤਤ ਛਿਨ, ਮਿਲਿਓ ਨਮੋ ਕਰ ਚਰਨਨ ਤੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੌੜਦਾ ਹੋਇਆ ਵਜ਼ੀਰ ਬੜੀ ਛੇਤੀ ਹੀ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ।
ਭੀਮ ਚੰਦ ਸੈਲਿੰਦਰ ਬੰਦਨ, ਕਰੀ ਆਪ ਕੋ ਪਠ ਮੁਜ ਤੀਰ।
ਰਾਜੇ ਦਾ ਵਜ਼ੀਰ ਸਤਿਗੁਰਾਂ ਨੂੰ ਆਣ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਰਾਜੇ ਭੀਮ ਚੰਦ ਦੇ ਵੱਲੋਂ ਮੈਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਸੱਚੇ ਪਾਤਸ਼ਾਹ, ਰਾਜੇ ਭੀਮ ਚੰਦ ਨੇ ਮੈਨੂੰ ਇਹ ਪੁੱਛਣ ਦੇ ਵਾਸਤੇ ਭੇਜਿਆ ਕਿ ਸੱਚੇ ਪਾਤਸ਼ਾਹ, ਨਗਾਰਾ ਰਣਜੀਤ ਕਿਉਂ ਖੜਕਾਇਆ ਗਿਆ।
ਸੰਸੈ ਭਾਇਓ ਕੀਨ ਤੁਨ ਕੈਸੇ, ਹਿਤ ਬੂਜਣ ਕੇ ਤੂਰਨ ਆਏ।
ਸਾਡੇ ਸਾਰਿਆਂ ਦੇ ਮਨ ਦੇ ਵਿੱਚ ਬੜੀ ਸ਼ੰਕਾ ਹੈ ਕਿ ਕਿਉਂ ਰਣਜੀਤ ਨਗਾਰਾ ਖੜਕਿਆ ਹੈ, ਇਹ ਕਾਰਨ ਪੁੱਛਣ ਦੇ ਵਾਸਤੇ ਮੈਂ ਛੇਤੀ ਤੁਹਾਡੇ ਕੋਲ ਪਹੁੰਚਿਆ।
ਸ੍ਰੀ ਕਲਗੀਧਰ ਕਹਿਓ ਕੋਪ ਕਰ, ਹਮ ਕਿਹ ਹਿਤ ਆਨਿਓ ਸਹਿ ਸਾਏ।
ਵਜ਼ੀਰ ਦੇ ਪੁੱਛਣ ਦੇ ਉੱਤੇ ਸਤਿਗੁਰਾਂ ਨੇ ਗੁੱਸੇ ਨੂੰ ਧਾਰਨ ਕਰਕੇ ਬਚਨ ਕੀਤਾ, ਕਹਿੰਦੇ ਨੇ ਹਮ ਕਿਹ ਹਿਤ ਆਨਿਓ ਸਹਿ ਸਾਏ, ਕਾਹਦੇ ਵਾਸਤੇ ਸਾਨੂੰ ਰਾਜੇ ਭੀਮ ਚੰਦ ਨੇ ਬੁਲਾਇਆ ਸੀ।
ਫਤਿਹ ਭਾਈ ਲਖ ਗਰਬਿਓ ਮਾਨੀ, ਪ੍ਰਥਮ ਬਾਰਤਾ ਕੋ ਬਿਸਰਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਨੂੰ ਜਿੱਤ ਦਵਾ ਦਿੱਤੀ ਹੈ, ਇਸ ਵੇਲੇ ਹੰਕਾਰੀ ਬਹੁਤਾ ਜ਼ਿਆਦਾ ਗਰਬ ਗਿਆ ਹੈ, ਹੰਕਾਰਿਆ ਗਿਆ ਹੈ। ਪ੍ਰਥਮ ਵਾਰਤਾ ਕੋ ਬਿਸਰਾਏ, ਭਾਵ ਕੇ ਪਹਿਲੀ ਵਾਰਤਾ ਨੂੰ ਭੁੱਲ ਚੁੱਕਾ ਹੈ।
ਹਮ ਕੋ ਸੁਧ ਪੀ ਕਰੀ ਨਹੀਂ ਕਿਮ, ਸ਼ਤਰਨ ਸੰਗ ਸੰਧ ਠਹਿਰਾਏ।
ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਸੱਦਿਆ, ਅਸੀਂ ਰਣਭੂਮੀ ਦੇ ਵਿੱਚ ਇਹਦਾ ਸਾਥ ਦਿੱਤਾ, ਜਿੱਤ ਲੈ ਕੇ ਰਾਜੇ ਨੂੰ ਦਿੱਤੀ, ਪਰ ਇਸ ਵੇਲੇ ਇਹਨੇ ਵੈਰੀਆਂ ਦੇ ਨਾਲ ਸੰਧੀ ਕਰ ਲਈ ਹੈ, ਮਿਲਾਪ ਠਹਿਰਾ ਲਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤਨਕ ਭਰ ਵੀ ਸਾਨੂੰ ਕੋਈ ਖਬਰ ਨਹੀਂ ਦਿੱਤੀ।
ਅਬ ਅਰੂੜ ਕਰ ਗਮਨ ਹਮ ਪੁਰ, ਨਾਹਕ ਕਿਉਂ ਬੈਠੇ ਇਸ ਥਾਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਹੁਣ ਆਪਣੀ ਸਵਾਰੀ ਨੂੰ ਲੈ ਕੇ ਆਪਣੇ ਨਗਰ ਦੇ ਵੱਲ ਜਾ ਰਹੇ ਹਾਂ, ਇਸ ਕਰਕੇ ਰਣਜੀਤ ਨਗਾਰੇ ਨੂੰ ਖੜਕਾਇਆ ਹੈ। ਨਾਹਕ ਕਿਉਂ ਬੈਠਾ ਹੈ ਸਥਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਬੇਕਾਰ ਦੇ ਵਿੱਚ ਇੱਥੇ ਰਹਿਣ ਦਾ ਹੁਣ ਕੋਈ ਫਾਇਦਾ ਨਹੀਂ। ਰਹੇ ਉਹ ਨਕਾਜ ਨਰੇਸ਼ਰ ਕੋ ਅਬ ਕਰਿਓ ਸੰਪੂਰਨ ਜਿਸ ਹਿਤ ਆਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਜੇ ਦਾ ਸਾਰਾ ਜਿਹੜਾ ਕਾਰਜ ਹੈ ਉਹ ਤੇ ਅਸੀਂ ਸਵਾਰ ਦਿੱਤਾ ਹੈ, ਹੁਣ ਬਾਕੀ ਰਾਜੇ ਦੇ ਕਰਨ ਦੇ ਵਾਸਤੇ ਕੋਈ ਵੀ ਨਹੀਂ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਹੁਣ ਇੱਥੋਂ ਜਾ ਰਹੇ। ਸੁਣ ਵਜ਼ੀਰ ਕਰ ਬੰਧਨ ਗਮਨਿਓ ਕਹਿਓ ਜਾਏ ਰਾਜੇ ਸਮ ਜਾਏ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜੇ ਭੀਮ ਚੰਦ ਦਾ ਵਜ਼ੀਰ ਵਾਪਸ ਮੁੜ ਗਿਆ ਹੈ ਤੇ ਜਾ ਕੇ ਰਾਜੇ ਭੀਮ ਚੰਦ ਨੂੰ ਉਹਨੇ ਇਸ ਤਰ੍ਹਾਂ ਆਖਿਆ, ਕਹਿੰਦਾ ਕਲਗੀ ਧਰ ਰਿਸ ਕਰ ਕੁਛ ਚਿਤ ਮੈਂ ਚਹਿਤ ਆਨੰਦਪੁਰ ਕੋ ਅਬ ਜਾਏ। ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁੱਸੇ ਨੂੰ ਧਾਰਨ ਕੀਤਾ ਹੈ ਕਿ ਤੂੰ ਵੈਰੀਆਂ ਦੇ ਨਾਲ ਸੰਧੀ ਕੀਤੀ ਪਰ ਮੈਨੂੰ ਦੱਸਿਆ ਪੁੱਛਿਆ ਨਾ, ਇਸ ਕਰਕੇ ਗੁੱਸੇ ਨੂੰ ਧਾਰਨ ਕਰਕੇ ਹੁਣ ਸਤਿਗੁਰੂ ਜੀ ਆਨੰਦਪੁਰ ਦੇ ਵੱਲ ਜਾ ਰਹੇ ਨੇ। ਸੁਣ ਰਾਜੇ ਕਹਿ ਬਿਨੈ ਪਠਾਈ ਹਮ ਤੇ ਭੂਲ ਚੂਕ ਹੋਏ ਜਾਏ। ਰਾਜੇ ਭੀਮ ਚੰਦ ਨੇ ਦੁਬਾਰਾ ਫੇਰ ਆਪਣੇ ਵਜ਼ੀਰ ਨੂੰ ਕੱਲਿਆ ਕਿ ਜਾ ਕੇ ਮੇਰੀ ਤਰਫੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰ ਕਿ ਅਸੀਂ ਤੇ ਤੁਛ ਮਾਤਰ ਮਨੁੱਖ ਹਾਂ, ਸਾਡੇ ਤੋਂ ਭੁੱਲ ਚੁੱਕ ਹੋ ਜਾਂਦੀ ਹੈ, ਮੈਂ ਭੁੱਲ ਕੀਤੀ, ਕਿਰਪਾ ਕਰਕੇ ਮਾਫ ਕਰ ਦਿਓ। ਠਹਿਰੋ ਗਮਨ ਸੰਗ ਸਰਬਹੀ ਬਖਸ਼ੋ ਆਪ ਖਤਾ ਜੋ ਕਰਾਏ। ਕਹਿੰਦਾ ਕਿ ਮੇਰੇ ਤਰਫੋਂ ਜਾ ਕੇ ਆਖੋ ਕਿ ਕਿਰਪਾ ਕਰਕੇ ਇੱਥੇ ਠਹਿਰ ਜਾਣ, ਇੱਥੋਂ ਜਾਣ ਨਾ, ਮੈਂ ਜਿਹੜੀ ਖਤਾ ਕੀਤੀ ਹੈ, ਮੈਂ ਜਿਹੜੀ ਗਲਤੀ ਕੀਤੀ ਹੈ ਉਹ ਗਲਤੀ ਮੇਰੀ ਮਾਫ ਕਰ ਦੇਣ। ਆਣ ਕਹਿਓ ਜਬ ਗੁਰੂ ਨ ਮਾਨੀ ਹਮਰੋ ਠਹਿਰਨ ਨਹੀਂ ਕਿਸ ਪਾਏ। ਵਜ਼ੀਰ ਨੇ ਉਹ ਕੁਛ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਆਨ ਕੀਤਾ ਹੈ ਜੋ ਰਾਜੇ ਭੀਮ ਚੰਦ ਨੇ ਆਖਿਆ ਸੀ, ਪਰ ਕਵੀ ਜੀ ਲਿਖਦੇ ਨੇ ਸਤਿਗੁਰ ਨਾ ਮਾਨੀ, ਪਰ ਸਤਿਗੁਰਾਂ ਨੇ ਇਸ ਗੱਲ ਨੂੰ ਪ੍ਰਵਾਨ ਨਾ ਕੀਤਾ। ਹਮਰੋ ਠਹਿਰਨ ਨਹੀਂ ਕਿਸ ਪਾਏ। ਸਤਿਗੁਰਾਂ ਨੇ ਉੱਤਰ ਦਿੱਤਾ ਕਿ ਕਿਸੇ ਵੀ ਤਰੀਕੇ ਦੇ ਨਾਲ ਮੈਂ ਰੁਕ ਨਹੀਂ ਸਕਦਾ। ਜਾਵਣ ਨੇ ਸੱਚੇ ਚਿਤ ਲਖਿਓ ਨ ਟਿਕ ਹੈ ਭੀਮ ਚੰਦ ਆਇਓ ਉਤ ਲਾਏ। ਵਜ਼ੀਰ ਨੇ ਆਣ ਕੇ ਆਖਿਆ ਕਿ ਸਤਿਗੁਰੂ ਜੀ ਕਹਿੰਦੇ ਨੇ ਮੈਂ ਨਹੀਂ ਰੁਕ ਸਕਦਾ। ਜਦੋਂ ਪੂਰਾ ਪੱਕਾ ਇਹ ਨਿਸ਼ਚਾ ਹੋ ਗਿਆ ਰਾਜੇ ਭੀਮ ਚੰਦ ਨੂੰ ਕਿ ਸਤਿਗੁਰੂ ਜੀ ਨਹੀਂ ਰੁਕਣਗੇ, ਤੇ ਫਿਰ ਸਤਿਗੁਰਾਂ ਨੂੰ ਮਨਾਉਣ ਦੇ ਵਾਸਤੇ ਰਾਜਾ ਭੀਮ ਚੰਦ ਛੇਤੀ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪ ਪਹੁੰਚੇ। ਪਾਦ ਅਰਬਿੰਦ ਬੰਦਨਾ ਠਾਨੀ ਅਰਪਣ ਕੀਨ ਅਕੋਰ ਤੁਰੰਗ। ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੀ ਹੈ। ਆਪਣੇ ਵੱਲੋਂ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਮਤੀ ਭੇਟਾ ਇੱਕ ਘੋੜਾ ਵੀ ਰੱਖਿਆ। ਸੁੰਦਰ ਜ਼ੀਨ ਸੁਚਾਮੀ ਕਰ ਕੋ ਛਾਦਿਓ ਬਸਨ ਰੇਸ਼ਮੀ ਸੰਗ। ਸਤਿਗੁਰਾਂ ਦੀ ਨਜ਼ਰ ਭੇਟਾ ਇੱਕ ਘੋੜਾ ਕੀਤਾ ਜਿਹਦੇ ਉੱਤੇ ਬੜੀ ਸੋਹਣੀ ਕਾਠੀ ਸੋਨੇ ਦੀ ਮੜੀ ਹੋਈ ਸੀ, ਇਸ ਤੋਂ ਇਲਾਵਾ ਰੇਸ਼ਮੀ ਕੱਪੜਿਆਂ ਦੇ ਨਾਲ ਉਸ ਨੂੰ ਢੱਕਿਆ ਸੀ। ਬਸਤ੍ਰ ਦਿਓ ਪਛਿਅੰਬਰ ਨੀਕੋ ਰੁਖ ਸਦ ਭਏ ਪ੍ਰਭੂ ਨਹੀਂ ਰੰਗ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹਨੇ ਪਸ਼ਮੀਨੇ ਦੇ ਕੱਪੜੇ ਵੀ ਰੱਖੇ ਨੇ। ਨੀਕੋ ਰੁਖਸਦ ਭਏ ਪ੍ਰਭੂ ਨਹੀਂ ਰੰਗ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਭੀਮ ਚੰਦ ਦੇ ਉੱਤੇ ਪ੍ਰਸੰਨ ਨਾ ਹੋਏ। ਹੈ ਅਰੂੜ ਕਰ ਗਮਨੇ ਮਾਰਗ ਬਜਤ ਨਗਾਰੋ ਤੁਨੀ ਉਤੰਗ। ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਚੱਲ ਪਏ ਨੇ। ਬਜਤ ਨਗਾਰੋ ਧੁਨੀ ਉਤੰਗ, ਸਤਿਗੁਰੂ ਜੀ ਆਨੰਦਪੁਰ ਦੇ ਵੱਲ ਜਾ ਰਹੇ ਨੇ, ਨਾਲ ਦੀ ਨਾਲ ਜਿਹੜਾ ਰਣਜੀਤ ਨਗਾਰਾ ਹੈ ਉਹ ਖੜਕਦਾ ਜਾ ਰਿਹਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਸ ਵਿਥਿਆ ਨੂੰ ਬਿਆਨ ਕਰਦੇ। ਹਾਰ ਖਾ ਕਿਰਪਾਲ ਬੇਸ਼ਰਮ ਹੋ ਕੇ, ਨਾਲ ਭੀਮੇ ਦੇ ਸੁਲਾ ਬਣਾ ਲਈ, ਹੌਲੀ ਹੌਲੀ ਟਕੇ ਫਿਰ ਦੇ ਦਿਆਂਗਾ, ਅਲਫ ਖਾਂ ਦੇ ਨਾਲ ਠਹਿਰਾ ਲਈ। ਇਹ ਸਾਰੇ ਆਪੋ ਵਿੱਚ ਰਲ ਬੈਠੇ, ਗੁਰਾਂ ਸਿਰ ਬੁਰਿਆਈ ਟਿਕਾ ਲਈ, ਅਲਫ ਖਾਂ ਵੈਰੀ ਬਣ ਗਿਆ ਡਾਡਾ, ਇਹ ਗੁਰਾਂ ਸਾਰੀ ਖਬਰ ਪਾ ਲਈ। ਉਸੇ ਵਕਤ ਨਗਾਰਾ ਵਜਾ ਕੇ ਜੀ, ਵਾਗ ਆਪਣੀ ਪਿਛਾਂ ਪਵਾ ਲਈ, ਭੀਮ ਚੰਦ ਵਜ਼ੀਰ ਦੇ ਕਹੇ ਕਰਕੇ, ਗੁਰਾਂ ਪਾਸਿਆ ਅਰਜ ਸੁਣਾ ਲਈ। ਕਿਉਂ ਗੁੱਸੇ ਹੋ ਕੇ ਤੁਸੀਂ ਤੁਰ ਚੱਲੇ, ਮੈਂ ਤਾਂ ਆਸ ਤੁਹਾਡੀ ਰਖਾ ਲਈ। ਗੁਰਾਂ ਆਖਿਆ ਰਾਜਾ ਤੂੰ ਆਪ ਆਪੇ, ਨਾਲ ਵੈਰੀਆਂ ਗੰਢ ਗੰਢਾ ਲਈ। ਤੁਸੀਂ ਫੇਰ ਇੱਕੋ ਮਿੱਕੋ ਹੋ ਗਏ, ਅਸਾਂ ਦੁਸ਼ਮਣੀ ਐਵੇਂ ਵਧਾ ਲਈ। ਟਕੇ ਤੁਰਕ ਨੂੰ ਵੀ ਦੇਣਾ ਮੰਨ ਲਏ, ਸ਼ਰਮ ਵੇਚ ਕੇ ਤੁਸਾਂ ਹੈ ਖਾ ਲਈ। ਰਾਜੇ ਝੂਠੀਆਂ ਬਹੁਤ ਖੁਸ਼ਾਮਦਾਂ ਕਰ, ਝੱਟ ਨਜ਼ਰ ਭੇਟਾ ਮੰਗਵਾ ਲਈ। ਸਤ ਗੁਰਾਂ ਅੱਗੇ ਰੱਖ ਟੇਕ ਮੱਥਾ, ਦਿਲੋਂ ਬੜੀ ਚਤਰਾਈ ਦਿਖਾ ਲਈ। ਜੇ ਹੀ ਨੀਤ ਤੇ ਹੀ ਮੁਰਾਦ ਪਾਵੋ, ਸਤ ਗੁਰਾਂ ਪੀ ਸਾਫ ਸੁਣਾ ਲਈ। ਛੱਡ ਦੇਣ ਨਦਾਉਣ ਕਰਤਾਰ ਸਿੰਘਾ, ਚੱਲ ਚੋਟ ਨਗਾਰੇ ਲਵਾ ਲਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਮਨੁੱਖ ਦੀ ਜੈਸੀ ਨੀਤ ਹੁੰਦੀ ਹੈ ਵੈਸੀ ਮੁਰਾਦ ਮਿਲਦੀ ਹੈ। ਸਤਿਗੁਰਾਂ ਨੇ ਰਾਜੇ ਦੀ ਗੱਲ ਨੂੰ ਪ੍ਰਵਾਨ ਨਾ ਕੀਤਾ, ਨਗਾਰੇ ਦੇ ਉੱਤੇ ਚੋਟਾਂ ਲਾਈਆਂ ਗਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਰਵਾਨਾ ਹੋ ਗਏ। ਚੜੀ ਬਾਹਣੀ ਸੰਗ ਸੂਰ ਮੇ, ਮਾਰ ਬਕਾਰਾ ਕਰਤੇ ਚਾਲ। ਸਤਿਗੁਰਾਂ ਦੀ ਸਾਰੀ ਸੈਨਾ ਨਾਲ ਦੀ ਨਾਲ ਜਾ ਰਹੀ ਹੈ। ਸਤਿਗੁਰਾਂ ਦੇ ਜਿਹੜੇ ਸੂਰਬੀਰ ਯੋਧੇ ਨੇ ਉੱਚੀ ਉੱਚੀ ਜੈਕਾਰੇ ਲਾਉਂਦੇ ਜਾਂਦੇ ਨੇ। ਉਸ ਵੇਲੇ ਨਾਲ ਹੀ ਜਾ ਰਹੇ ਸਨ ਦਇਆ ਰਾਮ ਜੀ, ਉਹਨਾਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਆਖਿਆ। ਕਹਿੰਦਾ ਹੈ ਦਇਆ ਰਾਮ ਕਾਚੀ ਮਤ ਪਹਾਰੀਏ ਕਾਚੇ, ਹੈ ਮਤਲਬ ਕੇ ਮੀਤ ਵਿਸਾਲ। ਦਇਆ ਰਾਮ ਨੇ ਆਖਿਆ ਕਿ ਸੱਚੇ ਪਾਤਸ਼ਾਹ ਕੱਚੀ ਮਤ ਵਾਲੇ ਇਹ ਪਹਾੜੀਏ ਕੱਚੇ ਨੇ, ਇਹ ਸਾਰੇ ਦੇ ਸਾਰੇ ਮਤਲਬ ਦੇ ਯਾਰ ਨੇ। ਪ੍ਰਭ ਜੀ ਇਨਸੋ ਕਹਾਂ ਮਿੱਤਰਤਾ, ਜੇ ਨਹੀਂ ਰੱਖੇ ਧਰਮ ਸੰਭਾਲ। ਹੇ ਸਤਿਗੁਰੂ ਜੀ, ਹੇ ਪ੍ਰਭੂ ਜੀ, ਇਹਨਾਂ ਦੇ ਨਾਲ ਕਦਾਚਿਤ ਭੁੱਲ ਕੇ ਵੀ ਕਦੇ ਮਿੱਤਰਤਾ ਪਾਉਣੀ ਨਹੀਂ ਚਾਹੀਦੀ, ਕਿਉਂਕਿ ਇਹ ਆਪਣੇ ਧਰਮ ਦੀ ਕਦੇ ਸੰਭਾਲ ਨਹੀਂ ਕਰਦੇ। ਦਇਆ ਰਾਮ ਜਬ ਇਸ ਬਿਦ ਪਾਖੀ, ਨੰਦ ਚੰਦ ਬੋਲਿਓ ਗੁਰ ਨਾਲ। ਜਦੋਂ ਦਇਆ ਰਾਮ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਫੇਰ ਇਸ ਤੋਂ ਬਾਅਦ ਨੰਦ ਚੰਦ ਬੋਲਿਆ। ਗਏ ਵਿਆਹ ਮੈਂ ਕਰਨ ਪਲੇਰੋ, ਸਵਾ ਲੱਖ ਤੂੰ ਬੋਲ ਬਡੇਰ। ਨੰਦ ਚੰਦ ਨੇ ਆਖਿਆ ਕਿ ਹਮੇਸ਼ਾ ਸੱਚੇ ਪਾਤਸ਼ਾਹ ਇਹਨਾਂ ਨੇ ਧੋਖਾ ਦਿੱਤਾ ਹੈ, ਇਹਨਾਂ ਨੇ ਦਗਾ ਹੀ ਕਮਾਇਆ ਹੈ। ਕਹਿੰਦਾ ਹੈ ਕਿ ਜਦੋਂ ਸੱਚੇ ਪਾਤਸ਼ਾਹ ਸਵਾ ਲੱਖ ਰੁਪਈਏ ਦਾ ਤੰਬੋਲ ਤੁਸੀਂ ਦੇ ਕੇ ਸਾਨੂੰ ਉਸ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਦੇ ਵਿੱਚ ਭੇਜਿਆ ਸੀ।
ਤੇ ਵਿਪਰੀਤ ਹੇਤ ਬੁਰਿਆਈ, کوٹل موڑ بانشت لے کیر. اس ویلے بھی سچے پاتشاہ انہوں نے انیتی ورتی وپریت ہو گئے. بہت وڈا بریائی دا کام کرنا انہوں نے چاہیا. کٹل موڑ بانشت لے کیر کہن تو پاو ہے کہ سانو ساریاں نو اس ویلے ایک کیرنا چوندے سن تے مارنا چوندے سن. راور کی سہایتا ہوئے جہ کون شتر ہوئے ساکنیر. پر نند چند جی کہندے نے کہ اے سچے پاتشاہ جی جتھے تواڈی سہایتا ہوندی ہے اوتھے کوئی بھی ویری کچھ وگاڑ نہیں سکدا. کربل کاٹا یان چھرایو الٹے سب سکھین ہی پھیر. پاو کی انہاں نے ساڈا رستہ روک لیا سی پر تواڈی کرپا دے نال اسی اوتھوں صحیح سلامتی بچ کے نکل آئے بڑے سوکھے طریقے دے نال. دیکھو فتح شاہ کیا کینس کہے سبندن کے مت ہین. نند چند جی کہندے نے کہ سچے پاتشاہ ویکھو پھر راجے فتح شاہ نے کی کیتا کہ اپنے کڑم راجے بھیم چند دا متر بن گئے. تیرے آپ کے سنگ جنگ میں پائے پراجے اپ جس لین. راجے بھیم چند دا متر بن کے مت ماری گئی راجے فتح شاہ دی جڑا کہ تواڈے نال آن کے جنگ لڑیا پر جنگ دے وچ وی اس نو ہار دا منہ دیکھنا پیا جس کر کے اونوں اپ جس ملیا. رہے او بصورت سارے او نہیں کچھ تمہاری مہمان لکھی نا پین. نند چند جی کہندے نے کہ چردا رہ گیا پر کوئی بھی کارج وہ اپنا سوار نہیں سکیا کیونکہ تمری مہما لکھی نہ پین. راجے نے سچے پاتشاہ تہاڈی وڈی مہما نو نہیں جانے. بھیم چند اب من بلند چل سند آپ ہیر پسو کین. اس ویلے راجے بھیم چند نے اپنے من دے نال ہی چھڑ وال دے نال تانوں دسن تو بغیر ہی ویریاں دے نال سندھی کر لی. جو کر نہیں سنگارو دیال تو اے ہار پائے بچ جنگ. ہن پہاڑیاں دے بارے نند چند جی کہہ رہے نے کہ سچے پاتشاہ جے کر تسی رن بھومی دے وچ راجے دیال دا ود نہ کر دے اس نو نہ مار دے تے نشچت روپ دے وچ راجے بھیم چند نو ہار دا منہ ویکھنا پینا سی. برند در بد ہت دنڈ الف خان لے تو بل سنگ. نند چند جی کہندے نے سچے پاتشاہ جے کر تسی سہایتا نہ کر دے راجے دیال نو نہ مار دے راجے بھیم چند نے جنگ دے وچ ہار کھانی سی تے پھر الف خان نے دنڈ دے روپ دے وچ ہور وی بہتا سارا تن انہاں تو جور دے نال اگراونا سی. کر سہائے کو رکھ بچائے کر پیچھے راکھو اس بد رنگ. سچے پاتشاہ تسی سہایتا کیتی رکھیا کیتی بچا کیتا پیچھے راکھو اس بد رنگ. دیکھو اس پہاڑی راجے بھیم چند نے پچھوں کس طرح دی کرتوت کر کے وکھائی. بن راور کی مرضی پوچھے کری بار تایا کو ٹنگ. بغیر تاڈے تو پچھیا بغیر تواڈی مرضی تو سچے پاتشاہ اونے کس طرح دی بے ٹنگی نیتی ورتی ہے تے ویریاں دے نال گنڈ پالی. سن کے سری مکھ تے فرمایو پربت باسی نر سمودائے. جدو نند چند نے اس طرح دیاں گلاں کیتیاں تے سدگرو گوبند سنگھ سچے پاتشاہ جی تھوڑا جا مسکرائے تے سدگرو نے بچن کیتا پربت باسی نر سمدائے. سدگرو جی کہندے نے اے سارے دے سارے جڑے پربت واسی نے. کہندے نے پاتھر پوجک پاتھر بدھی جل میں پاتھر رہ سدائے. ਸਤਿਗੁਰੂ ਜੀ ਕਹਿੰਦੇ ਨੇ ਕਿ ਪੱਥਰਾਂ ਨੂੰ ਪੂਜਣ ਵਾਲੇ ਨੇ, ਇਸ ਕਰਕੇ ਇਹਨਾਂ ਦੀ ਬੁੱਧੀ ਵੀ ਪੱਥਰ ਵਰਗੀ ਹੋ ਗਈ ਹੈ। ਜਿਵੇਂ ਕਿ ਪੱਥਰ ਭਾਵੇਂ ਪਾਣੀ ਦੇ ਵਿੱਚ ਹੋਵੇ, ਪਾਣੀ ਦਾ ਪੱਥਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਇਸ ਤਰ੍ਹਾਂ ਦੇ ਪਹਾੜੀਏ। ਨਹੀਂ ਪੀਜੈ ਅਤ ਤਰੈ ਨਿਠੁਰਤਾ, ਤਿਉ ਮਨ ਮੁਖ ਇਹ ਜਾਣੇ ਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਭਾਵੇਂ ਬਹੁਤੀ ਦੇਰ ਵੀ ਪੱਥਰ ਪਾਣੀ ਦੇ ਵਿੱਚ ਭਿੱਜਿਆ ਰਹੇ, ਪਰ ਕਿਸੇ ਵੀ ਤਰੀਕੇ ਦੇ ਨਾਲ ਉਹਦੀ ਕਠੋਰਤਾ, ਉਹਦਾ ਸਖਤਪਣ ਜਾਂਦਾ ਨਹੀਂ ਹੈ, ਤਿਉ ਮਨਮੁਖ ਇਹ ਜਾਣੇ ਜਾਏ। ਇਸੇ ਤਰੀਕੇ ਦੇ ਨਾਲ ਇਹ ਸਾਰੇ ਮਨਮੁਖ ਨੇ। ਬਿਨ ਮਤਲਬ ਇਹ ਮੀਤ ਨ ਕਿਸਕੇ, ਬਿਨ ਸੇ ਕੂਰੇ ਸਹਿਜ ਸੁਭਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮਤਲਬ ਦੇ ਯਾਰ ਨੇ, ਮਤਲਬ ਤੋਂ ਬਗੈਰ ਇਹ ਕਿਸੇ ਦੇ ਵੀ ਮਿੱਤਰ ਨਹੀਂ ਹਨ। ਬਿਨ ਸੇ ਕੂਰੇ ਸਹਿਜ ਸੁਭਾਏ, ਭਾਵ ਕੇ ਮਤਲਬ ਦੇ ਦੂਰ ਹੋਇਆ ਸੁਭਾਵਕ ਹੀ ਝੂਠੇ ਹੋ ਜਾਂਦੇ। ਇਸ ਬਿਦ ਕਰਤ ਬਾਰ ਤਾਲਾ ਪੈ, ਚਲੇ ਆਏ ਸਤਿਗੁਰ ਭਗਵਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਸਿੱਖਾਂ ਸੇਵਕਾਂ ਦੇ ਨਾਲ ਇਸ ਤਰ੍ਹਾਂ ਦਾ ਵਾਰਤਾਲਾਪ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਕਿ ਭਗਵਾਨ ਦਾ ਸਰੂਪ ਨੇ, ਉਹ ਆਨੰਦਪੁਰ ਦੇ ਵੱਲ ਆ ਰਹੇ। ਆਲ ਸੁਣ ਇੱਕ ਗ੍ਰਾਮ ਨਿਹਾਰਿਓ, ਹੋਤੋ ਪੰਥ ਮੈਂ ਬਸੈ ਮਹਾਨ। ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਇੱਕ ਪਿੰਡ ਆਇਆ, ਜਿਸ ਪਿੰਡ ਦਾ ਨਾਮ ਸੀ ਆਲਸੁਣ। ਬਹੁਤ ਵੱਡਾ ਉਹ ਪਿੰਡ ਵਸਦਾ ਸੀ। ਦੁੰਦਵ ਬਜਤ ਲੋਕ ਨਿਕਸੇ ਸੁਣ, ਬਾਲਕ ਬੂਢੇ ਜੇਤਕ ਜਵਾਨ। ਕਵੀ ਜੀ ਲਿਖਦੇ ਨੇ ਕਿ ਜਦੋਂ ਨਗਾਰੇ ਦੀ ਆਵਾਜ਼ ਪਿੰਡ ਦੇ ਵਾਸੀਆਂ ਨੂੰ ਸੁਣੀ, ਤੇ ਲੋਕ ਸਾਰੇ ਦੇ ਸਾਰੇ ਬਾਹਰ ਨਿਕਲੇ ਨੇ, ਜਿਨ੍ਹਾਂ ਦੇ ਵਿੱਚ ਬਾਲਕ ਨੇ, ਬੁੱਢੇ ਨੇ ਤੇ ਜਵਾਨ ਵੀ ਸ਼ਾਮਲ ਨੇ। ਉੱਚੇ ਥਾਣ ਥਿਰੇ ਅਵਲੋਕਤ, ਅਸਵਾਰੀ ਪ੍ਰਭ ਕੀ ਦੁਤੀ ਖਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੀ ਜਗ੍ਹਾ ਦੇ ਉੱਤੇ ਖਲੋ ਕੇ ਉਹਨਾਂ ਸਾਰਿਆਂ ਨੇ ਸਤਿਗੁਰਾਂ ਦੀ ਜਿਹੜੀ ਵੱਡੀ ਸੋਭਾ ਵਾਲੀ ਸਵਾਰੀ ਸੀ, ਉਸ ਨੂੰ ਜਾਂਦਿਆਂ ਦੇਖਿਆ। ਆਣ ਅਕੋਰ ਨਾ ਆਗੇ ਅਰਪੀ, ਨਵੋ ਨਕੀਨੀ ਜੋਰੇ ਹੱਥ। ਪਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਨਾ ਤੇ ਸਤਿਗੁਰਾਂ ਨੂੰ ਕੋਈ ਭੇਟਾ ਅਰਪਣ ਕੀਤੀ, ਤੇ ਨਾ ਹੀ ਆਣ ਕੇ ਨਮਸਕਾਰ ਕੀਤੇ। ਉਲਟਾ ਮਤ ਮੂਰਖ ਨਿਜ ਰਾਜੇ ਕੇ ਬਲ, ਮਦ ਕਰ ਨਹੀਂ ਪ੍ਰਤਾਪ ਲਖ ਨਾਥ। ਕਵੀ ਜੀ ਲਿਖਦੇ ਨੇ ਨਾ ਨਮਸਕਾਰ ਕੀਤੀ, ਨਾ ਕੋਈ ਭੇਟਾ ਆਣ ਕੇ ਅਰਪਣ ਕੀਤੀ, ਨਾ ਕਿਸੇ ਨੇ ਮਿਲਾਪ ਕੀਤਾ। ਉਲਟਾ ਮੂਰਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਜ਼ਿਆਦਾ ਟਿੱਚਰਾਂ ਕੀਤੀਆਂ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੇ ਬਲ ਦੇ ਕਰਕੇ ਉਹ ਹੰਕਾਰੇ ਹੋਏ ਸਨ, ਉਹਨਾਂ ਨੇ ਸਤਿਗੁਰਾਂ ਦੇ ਵੱਡੇ ਪ੍ਰਤਾਪ ਨੂੰ ਨਾ ਸਮਝਿਆ ਤੇ ਬਹੁਤ ਜ਼ਿਆਦਾ ਨਿੰਦਿਆ ਕੀਤੀ ਤੇ ਬਹੁਤ ਗਲਤ ਗੱਲਾਂ ਆਖੀਆਂ, ਮਖੌਲ ਉਡਾਇਆ। ਹੋਤੋ ਹੋਤਾਸਣ ਕੋਪ ਅਗਰ ਕਿਛ, ਗਿਰਪਤ ਭੀਮ ਚੰਦ ਕੇ ਸਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅੰਦਰ ਤੇ ਕ੍ਰੋਧ ਰੂਪੀ ਜਿਹੜੀ ਅਗਨੀ ਹੈ, ਉਹ ਪਹਿਲਾਂ ਹੀ ਭੜਕੀ ਹੋਈ ਸੀ, ਕਿਉਂਕਿ ਰਾਜੇ ਭੀਮ ਚੰਦ ਨੇ ਜੋ ਕੀਤਾ ਸੀ ਉਹਦੀ ਕਰਤੂਤ ਦੇ ਕਰਕੇ। ਮਨੋ ਯਹੂਤੀ ਪਰੀ ਦਿਪਤ ਹੈ, ਨਹੀਂ ਗ੍ਰਾਮਣ ਨਿਮਾਯੋ ਮਾਥ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਨੇ ਜੋ ਕੁਝ ਕੀਤਾ ਹੈ, ਇਹ ਮਾਨੋ ਕਿ ਬਲ ਰਹੀ ਅੱਗ ਦੇ ਉੱਤੇ ਆਹੂਤੀ ਦਾ ਕੰਮ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਉਹਨਾਂ ਤੇ ਬੜਾ ਗੁੱਸਾ ਕੀਤਾ। ਆਲ ਸੁਣ ਕੀ ਦਿਸ਼ਵ ਲੋਕਿਓ, ਗੁਰ ਪ੍ਰਤਾਪੀ ਆਇਸ ਦੇਨ। ਆਲ ਸੁਣ ਪਿੰਡ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਨੂੰ ਹੁਕਮ ਕੀਤਾ, ਨੰਦ ਚੰਦ ਨੂੰ। ਨੰਦ ਚੰਦ ਲੇ ਬ੍ਰਿੰਦ ਬਾਹਨੀ, ਲੂਟੋ ਗ੍ਰਾਮ ਵਸ ਲਿਓ ਛੀਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਨੰਦ ਚੰਦ, ਆਪਣੀ ਸਾਰੀ ਸੈਨਾ ਨੂੰ ਲੈ ਕੇ ਇਹਨਾਂ ਦੇ ਸਾਰੇ ਪਿੰਡ ਨੂੰ ਲੁੱਟਿਆ ਜਾਵੇ। ਜਿੰਨੀਆਂ ਵੀ ਚੀਜ਼ਾਂ ਵਸਤਾਂ ਨੇ ਇਹਨਾਂ ਤੋਂ ਖੋ ਲਈਆਂ ਜਾਣ। ਹੁਣ ਸੰਪਾਦਕ ਜੀ 2-4 ਇਸ ਦੇ ਵਾਸਤੇ ਹਵਾਲੇ ਦਿੰਦੇ ਨੇ, ਜਿਨ੍ਹਾਂ ਦਾ ਜ਼ਿਕਰ ਮੈਂ ਕਰਾਂਗਾ। ਸੰਪਾਦਕ ਜੀ ਲਿਖਦੇ ਨੇ, ਤਵਾਰੀਖ ਖਾਲਸਾ ਦੇ ਵਿੱਚ ਲਿਖਿਆ ਹੈ ਕਿ ਆਲਸੂਣ ਵਾਲੇ ਭੀਮ ਚੰਦ ਦੇ ਪੱਖੀ ਸਨ ਤੇ ਸਿੱਖਾਂ ਦੇ ਨਾਲ ਕ੍ਰੋਧ ਰੱਖਦੇ ਸੀ। ਉਹਨਾਂ 2-3 ਵਾਰ ਅੱਗੇ ਸੰਗਤ ਵੀ ਲੁੱਟੀ ਸੀ ਤੇ ਹੁਣ ਉਹਨਾਂ ਨੇ ਸਿੱਖਾਂ ਨੂੰ ਵੱਧ ਘੱਟ ਬੋਲ ਕੇ ਖਿਜਾਇਆ। ਇਸ ਕਰਕੇ ਦੀਵਾਨ ਨੰਦ ਚੰਦ ਨੇ ਹੱਲਾ ਬੋਲ ਕੇ ਉਹਨਾਂ ਨੂੰ ਠੀਕ ਕੀਤਾ। ਇਸਤਰੀ ਬਾਲਕ ਬਿਰਧ ਨੂੰ ਸਿੱਖਾਂ ਨੇ ਕੁਝ ਵੀ ਨਾ ਆਖਿਆ। ਇਹ ਤਵਾਰੀ ਖਾਲਸਾ ਵਾਲਾ ਲਿਖਦਾ। ਅੱਗੇ ਸੰਪਾਦਕ ਜੀ ਲਿਖਦੇ ਨੇ, ਸੁਰਿੰਦਰ ਸ਼ਰਮਾ ਦੇ ਲਿਖੇ ਦਸਮ ਗੁਰੂ ਜੀ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਲਿਖਤ ਹੈ, ਰਾਸਤੇ ਮੇ ਭੀਮ ਕੇ ਘਰਾਣੇ ਕੇ ਕੁਛ ਰਾਜਪੂਤੋਂ ਨੇ ਸਿੱਖੋ ਸੇ ਛੇੜਛਾੜ ਕੀ। ਇਸ ਗਾਮ ਮੇ ਅਨੇਕ ਅਵਸਰੋਂ ਪਰ ਪਹਿਲੇ ਵੀ ਸਿੱਖ ਯਾਤਰੀਓਂ ਕੋ ਤੰਗ ਕੀਆ ਗਿਆ ਥਾ। ਇਨ ਲੋਗੋ ਸੇ ਅੱਛੀ ਤਰ੍ਹਾਂ ਸੁਲਝ ਲੇਨੇ ਕਾ ਸਿੱਖੋ ਕੋ ਇਸ ਸਮੇਂ ਉਚਿਤ ਅਵਸਰ ਮਿਲ ਗਿਆ। ਸੁਰਿੰਦਰ ਸ਼ਰਮਾ ਲਿਖਦਾ ਕਿ ਪਹਿਲਾਂ ਵੀ ਵਿਗਾੜ ਕਰਦੇ ਸਨ, ਇਹ ਅਵਸਰ ਮਿਲ ਗਿਆ ਉਹਨਾਂ ਤੋਂ ਇੱਕ ਪ੍ਰਕਾਰ ਦਾ ਬਦਲਾ ਲੈਣ ਦਾ। ਕਵੀ ਸੰਤੋਖ ਸਿੰਘ ਜੀ ਨੇ ਅੱਗੇ ਰੁੱਤ 3:33 ਅੰਕ 3-6 ਦੇ ਵਿੱਚ ਪਤਾ ਦਿੱਤਾ ਹੈ ਕਿ ਜਿੱਥੋਂ ਦੇ ਲੋਕ ਸੰਗਤ ਨੂੰ ਲੁੱਟਿਆ ਕਰਦੇ ਸਨ, ਇਸੇ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦਾ ਦੰਡ ਦਿੱਤਾ ਜਾ ਰਿਹਾ। ਕਵੀ ਸੰਤੋਖ ਸਿੰਘ ਜੀ ਅੱਗੇ ਜਾ ਕੇ ਲਿਖਦੇ ਨੇ, ਪੰਥ ਬੇਸਾਲ ਬਿਰਤ ਨਿਤ ਭਇਓ, ਸਵਣ ਚੁਗਿਰਦੇ ਡਾਰਿਓ ਭਜਿਓ, ਸਿੰਘਣ ਕੋ ਸੰਗਰ ਲਖ ਗਾਡੋ, ਕੋ ਨਾ ਸੁਪਟ ਆਗੇ ਹੋਏ ਠਾਡੋ, ਹਤੈ ਤੁਫੰਗਣ ਕੋ ਕਰ ਹੇਲਾ, ਉਪਰ ਪਰੈ ਰੇਲ ਅਰ ਪੇਲਾ, ਤਬ ਤੇ ਡਰ ਤਰ ਗ੍ਰਾਮ ਬੇਸਾਲਾ, ਸੰਗਤ ਕੋ ਨਾ ਕਹੈ ਕਿਸ ਕਾਲਾ, ਸੰਧਿਆ ਸੁਬਹ ਚਲੀ ਮਗ ਆਵੈ, ਦੁਸ਼ਟ ਮਿਲੈ ਕੋ ਹਾਥ ਨਾ ਪਾਵੈ, ਪ੍ਰਥਮੇ ਆਲ ਸੂਣ ਕੋ ਮਾਰਾ, ਨੋਹ ਬਜ ਰੂੜ ਬਹੁਰ ਸੰਘਾਰਾ, ਜੋ ਅਬ ਸੰਗਤ ਕੋ ਕਰ ਪਾਵੈ, ਤਿਨ ਮਾਨਿੰਦ ਆਪ ਉਜਰਾਵੈ, ਲੈਣ ਰਹਿ ਦੇਨੋ ਬਣ ਜਾਏ, ਮਰਨ ਹੋਏ ਪੁਣ ਘਰ ਉਜਰਾਏ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਐਸੇ ਜਿਹੜੇ ਪਿੰਡ ਸਨ ਜਿਨ੍ਹਾਂ ਦੇ ਵਿੱਚ ਆਲ ਸੂਣ ਸੀ, ਇਸ ਤੋਂ ਇਲਾਵਾ ਬਜਰੂੜ ਦਾ ਨਗਰ ਵੀ ਸੀ, ਇਨ੍ਹਾਂ ਸਾਰਿਆਂ ਦੇ ਵਿੱਚ ਐਸੇ ਲੋਕ ਰਹਿੰਦੇ ਸਨ ਜਿਹੜੇ ਆਉਂਦੀ ਜਾਂਦੀ ਸੰਗਤ ਨੂੰ ਲੁੱਟ ਲਿਆ ਕਰਦੇ ਸਨ ਤੇ ਬਹੁਤ ਜ਼ਿਆਦਾ ਔਖਿਆਂ ਕੀਤਾ ਜਾਂਦਾ ਸੀ। ਇਸੇ ਕਰਕੇ ਸਤਿਗੁਰਾਂ ਨੇ ਐਸੇ ਪਿੰਡਾਂ ਨੂੰ ਸਜ਼ਾ ਦਿੱਤੀ ਹੈ। ਆਲਸੂਣ ਪਿੰਡ ਵੀ ਐਸਿਆਂ ਪਿੰਡਾਂ ਦੇ ਵਿੱਚੋਂ ਹੀ ਇੱਕ ਹੈ। ਸਤਿਗੁਰਾਂ ਨੇ ਨੰਦ ਚੰਦ ਨੂੰ ਹੁਕਮ ਕੀਤਾ ਕਿ ਪਿੰਡ ਨੂੰ ਲੁੱਟਿਆ ਜਾਵੇ।
ਆਰੇ ਪ੍ਰਹਾਰੋ ਵਹਿਰ ਨਿਕਾਰੋ, ਦੇਹ ਤੇ ਦਾਰਕ ਕੁਮਤ ਮਲੀਨ।
ਸਤਿਗੁਰਾਂ ਨੇ ਹੁਕਮ ਕੀਤਾ ਕਿ ਜਿਹੜਾ ਵੀ ਅੜਦਾ ਹੈ ਉਸ ਨੂੰ ਮਾਰ ਦਿਓ, ਬਾਹਰ ਕੱਢ ਦਿਓ, ਬਹੁਤੀ ਜ਼ਿਆਦਾ ਸਜ਼ਾ ਦਿੱਤੀ ਜਾਵੇ ਇਹਨਾਂ ਖੋਟੀ ਬੁੱਧ ਵਾਲਿਆਂ ਨੂੰ।
ਰਾਜਾ ਮੂੜ ਪ੍ਰਜਾ ਜੁਤ ਜਾਨ, ਸਹੇ ਅਵਗਿਆ ਕੋ ਦੁਖ ਪੀਨ।
ਸਤਿਗੁਰੂ ਜੀ ਕਹਿੰਦੇ ਨੇ ਰਾਜਾ ਵੀ ਮੂਰਖ ਹੈ, ਇਹਦੀ ਜਿਹੜੀ ਪ੍ਰਜਾ ਹੈ ਇਹ ਵੀ ਐਸੀ ਹੈ, ਇਸ ਕਰਕੇ ਇਹਨਾਂ ਦੀ ਕੀਤੀ ਹੋਈ ਅਵਗਿਆ ਦਾ ਫਲ ਇਹਨਾਂ ਨੂੰ ਦੁੱਖ ਰੂਪੇ ਮਿਲਣਾ ਹੀ ਚਾਹੀਦਾ।
ਸੁਣ ਦੀਵਾਨ ਰਿਸ ਠਾਣ ਮਹਾਨੀ, ਮਾਨ ਹੁਕਮ ਲੈ ਸੁਪਟਨ ਜਾਲ।
ਦੀਵਾਨ ਨੰਦ ਚੰਦ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਹੈ, ਉਸੇ ਵੇਲੇ ਉਹਨੇ ਆਪਣੇ ਬਹੁਤੇ ਸਾਰੇ ਸੂਰਮਿਆਂ ਨੂੰ ਨਾਲ ਲਿਆ।
ਭਇਓ ਪ੍ਰਵੇਸ਼ ਬਖਾਨਿਓ ਉੱਚੇ, ਲੂਟ ਲਿਹੋ ਇਨਕੋ ਧਨ ਮਾਲ।
ਪ੍ਰਵੇਸ਼ ਕਰ ਗਿਆ ਹੈ ਨੰਦ ਚੰਦ ਪਿੰਡ ਦੇ ਵਿੱਚ ਤੇ ਉੱਚੀ ਸਾਰੀ ਉਸਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਸਾਰਿਆਂ ਨੂੰ ਲੁੱਟ ਲਿਆ ਜਾਵੇ।
ਸੁਣ ਯੋਧਾ ਤਵ ਧਾਮ ਧਰੇ ਸਭ, ਬਾਸਣ ਬਸਨ ਸਮਾਜ ਬਿਸਾਲ।
ਸੁਣ ਕੇ ਯੋਧਿਆਂ ਨੇ ਹਮਲਾ ਕਰ ਦਿੱਤਾ ਹੈ, ਘਰਾਂ ਦੇ ਵਿੱਚ ਜਿੰਨੇ ਵੀ ਭਾਂਡੇ ਸਨ, ਜਿੰਨੇ ਵੀ ਬਸਤਰ ਸਨ, ਉਹਨਾਂ ਨੂੰ ਲੁੱਟਿਆ ਗਿਆ।
ਬਸਤਰ ਬਿਵੋਖਣ ਮਹਿਕ ਤੁਰੰਗਣ, ਛੀਨ ਲੀਨ ਸਭ ਬਲਕੇ ਨਾਲ।
ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਗਹਿਣੇ ਕੱਪੜੇ
ਮੱਝਾਂ ਘੋੜੇ ਆਦਿਕ ਸਭ ਕੁਝ ਖੋਲਿਆ। ਜੋ ਯਾਰ ਪਰ ਸੋ ਯਾਰ ਕਰ ਮਾਰੇ ਕਾਤਰ ਕਟੇ ਤਰਜਨ ਸੰਗ। ਜਿਹੜਾ ਵੀ ਅੱਗੋਂ ਅੜਿਆ ਉਸ ਨੂੰ ਵੈਰੀ ਜਾਣ ਕੇ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਕਾਇਰ ਬਣ ਕੇ ਦੌੜ ਗਏ ਤੇ ਜਿਹੜਾ ਅੜਿਆ ਉਹਨਾਂ ਨੂੰ ਬਹੁਤੀ ਜ਼ਿਆਦਾ ਸਜ਼ਾ ਦਿੱਤੀ। ਕੇਤਕ ਡਰ ਕਰ ਘਰ ਮੈਂ ਦੁਰ ਕਰ ਦਬਕ ਰਹੇ ਉਸਕੇ ਨਹੀਂ ਅੰਗ। ਕਈ ਡਰ ਦੇ ਮਾਰੇ ਘਰਾਂ ਦੇ ਵਿੱਚ ਹੀ ਲੁਕ ਕੇ ਬੈਠੇ ਰਹਿ ਉਕਸੇ ਨਹੀਂ ਅੰਗ। ਕਹਿਣ ਤੋਂ ਭਾਵ ਹੈ ਕਿ ਉਹਨਾਂ ਨੇ ਆਪਣੇ ਅੰਗਾਂ ਤੱਕ ਨੂੰ ਵੀ ਨਾ ਹਿਲਾਇਆ। ਕੋ ਦੁਰ ਦੁਰ ਕਰ ਗਏ ਪਾਜ ਕਰ ਬਹੁਰ ਨ ਮੁਰੇ ਮਹਾ ਦੁਖ ਟੰਗ। ਕਈ ਲੋਕੇ ਉਥੋਂ ਦੂਰ ਦੌੜ ਗਏ ਨੇ ਜਿਹੜੇ ਕਿ ਮੁੜ ਕੇ ਕਦੇ ਨਹੀਂ ਆਏ। ਕੋ ਘਾਇਲ ਕੋ ਤਰਫਤ ਮੁਰਛਤ ਕਰੋ ਸ਼੍ਰੋਣਤ ਕਰ ਭਏ ਸੁਰੰਗ। ਕੋਈ ਜ਼ਖਮੀ ਹੋ ਗਿਆ ਹੈ, ਕੋਈ ਬੇਹੋਸ਼ ਹੋ ਕੇ ਡਿੱਗਿਆ ਹੈ ਤੇ ਕੋਈ ਤੜਫ ਰਿਹਾ ਹੈ। ਕੋ ਸ਼੍ਰੋਣਤ ਕਰ ਭਏ ਸੁਰੰਗ ਕਈਆਂ ਦੇ ਕੱਪੜੇ ਜ਼ਖਮ ਲੱਗਣ ਦੇ ਕਰਕੇ ਲਹੂ ਵਗਣ ਦੇ ਨਾਲ ਸੁਰੰਗੇ ਹੋ ਗਏ ਨੇ, ਲਾਲ ਰੰਗ ਦੇ ਹੋ ਗਏ। ਕਿਤਕ ਸਮੁਖ ਹੋਏ ਪ੍ਰਾਨਣ ਕੋ ਤਜ ਮਰ ਸ਼ਸਤਰਣ ਕੇ ਕਰ ਕਾਤ। ਕਈਆਂ ਨੇ ਸਾਹਮਣੇ ਹੋ ਕੇ ਲੜਾਈ ਕੀਤੀ ਜਿਨ੍ਹਾਂ ਨੂੰ ਮੌਤ ਪ੍ਰਾਪਤ ਕਰਨੀ ਪਈ। ਤਜ ਮਰ ਸ਼ਸਤਰਾਂ ਤੇ ਕਰ ਕਾਤ, ਕਹਿਣ ਤੋਂ ਭਾਵ ਹੈ ਕਿ ਸ਼ਸਤਰਾਂ ਦੇ ਨਾਲ ਜ਼ਖਮੀ ਹੋ ਕੇ ਮਰੇ। ਛੋਰੇ ਸਦਨ ਚਹੁਰ ਪਲਾਏ ਜਮ ਸਮ ਜਾਣ ਹਿਰਦੈ ਡਰ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਆਪਣੇ ਘਰਾਂ ਨੂੰ ਛੱਡ ਕੇ ਦੌੜ ਗਏ ਨੇ ਜਿਨ੍ਹਾਂ ਨੂੰ ਮਾਨੋ ਕਿ ਸਤਿਗੁਰਾਂ ਦੇ ਸਿੱਖ ਜਮ ਦੇ ਵਾਂਗ ਡਰ ਦੇ ਰਹੇ ਸਨ। ਲੂਟਿਓ ਦਲ ਨੇ ਗ੍ਰਾਮ ਵਸਤ ਸਭ ਕਰ ਉਜਾਰ ਕੇ ਸਮ ਮਗ ਜਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਜਾਂਦਿਆਂ ਜਾਂਦਿਆਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਦਲ ਨੇ ਉਸ ਆਲਸੂ ਨੂੰ ਲੁੱਟਿਆ। ਫਤਿਹ ਕੀ ਨਰ ਪਹਾਤੇ ਜਿੱਤੇ ਤੈ ਦੁੰਦਵ ਬਾਜੇ ਸੁਣਤ ਥਰ ਕਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਤਿਹ ਕੀਤੀ ਹੈ ਪਿੰਡ ਦੇ ਉੱਤੇ ਵੀ, ਵੈਰੀਆਂ ਨੂੰ ਮਾਰ ਦਿੱਤਾ ਗਿਆ ਹੈ, ਉੱਚੀ ਜ਼ੋਰ ਦੇ ਨਾਲ ਨਗਾਰਾ ਖੜਕਾਇਆ, ਦੂਰ ਦੂਰ ਤੱਕ ਨਗਾਰੇ ਦੀ ਆਵਾਜ਼ ਪਹੁੰਚੀ ਹੈ। ਲਾਗੇ ਲਾਗੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ ਉਹ ਵੀ ਡਰ ਗਏ। ਸ੍ਰੀ ਸਤਿਗੁਰ ਕੋ ਇਮ ਪ੍ਰਤਾਪ ਲਖ ਨਿਕਟ ਨਿਕਟ ਕੇ ਗ੍ਰਾਮ ਜੇ ਬ੍ਰਿੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵੱਡੇ ਪ੍ਰਤਾਪ ਨੂੰ ਜਦੋਂ ਲਾਗਲੇ ਪਿੰਡਾਂ ਨੇ ਸੁਣਿਆ ਤੇ ਉਹ ਆਪਣੇ ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਮਾਰ ਗ੍ਰਾਮ ਕੋ ਲੇ ਫਤਿਹ ਧਰਤ ਆਨੰਦ ਬਿਲੰਦ ਪ੍ਰਭ ਸ਼ੇ ਸ੍ਰੀ ਆਨੰਦਪੁਰ ਤੇਗ ਬਹਾਦਰ ਨੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਲਸੁਣ ਪਿੰਡ ਦੇ ਉੱਤੇ ਤਾਵਾ ਕਰਕੇ ਉਥੋਂ ਜਿੱਤ ਦੀ ਪ੍ਰਾਪਤੀ ਕੀਤੀ ਹੈ। ਸੰਪਾਦਕ ਜੀ 2-4 ਸਤਰਾਂ ਹੋਰ ਵੀ ਇੱਥੇ ਬਿਆਨ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਆਲਸੁਣ ਪਿੰਡ ਦੇ ਵਿੱਚ ਸਿੱਖਾਂ ਤੇ ਸੰਗਤ ਦੀ ਲੁੱਟ ਮਾਰ ਦਾ ਬਹੁਤ ਧਨ ਸੀ ਤੇ ਘਰ ਘਰ ਦੇ ਵਿੱਚ ਜਮਾ ਸੀ। ਜੈਸਾ ਤਵਾਰੀ ਖਾਲਸਾ ਤੇ ਹੋਰ ਥੋਂ ਪਤਾ ਲੱਗਦਾ ਹੈ ਕਿ ਉਹ ਸਦਾ ਲੁੱਟਦੇ ਰਹਿੰਦੇ ਸਨ ਸੰਗਤ ਨੂੰ। ਉਹ ਮਾਲ ਜੋ ਲੁੱਟਾਂ ਦਾ ਉਹਨਾਂ ਦੇ ਪਾਸ ਸੀ, ਸਿੱਖ ਉਹ ਲੁੱਟ ਕੇ ਲਿਆਏ ਸੀ ਤੇ ਹੋਰ ਕੁਛ ਦੰਡ ਦੇ ਵਜੋਂ ਵੀ ਲੁੱਟਿਆ ਗਿਆ ਹੋਵੇਗਾ। 6ਵੇਂ ਸਤਿਗੁਰਾਂ ਵੇਲੇ ਤੋਂ ਹੀ ਲੁੱਟ ਮਨਾ ਸੀ। ਜਿੱਥੇ ਕਿਤੇ ਲੁੱਟ ਲੈਣ ਦਾ ਜ਼ਿਕਰ ਆਇਆ ਹੈ ਉਥੇ ਲੁੱਟੇ ਸਮਾਨ ਵਾਪਸ ਲੈਣ ਦਾ ਜਾਂ ਦੁਸ਼ਟਾਂ ਦੇ ਕੀਤੇ ਅਤਿਆਚਾਰਾਂ ਦਾ ਦੰਡ ਦੇਣ ਕਾਰਨ ਲੁੱਟ ਦਾ ਸਦੀਵ ਭਾਵ ਸਮਝਣਾ ਚਾਹੀਦਾ ਹੈ। ਅਕਾਰਨ ਕਿਸੇ ਨੂੰ ਕਦੇ ਮਾਰਨ ਲੁੱਟਣ ਦੀ ਆਗਿਆ ਸਤਿਗੁਰਾਂ ਦੇ ਵੱਲੋਂ ਕਦੇ ਨਹੀਂ ਹੋਈ। ਸੰਪਾਦਕ ਜੀ ਕਹਿੰਦੇ ਨੇ ਕਿ ਲੁੱਟਿਆ ਵੀ ਉਹ ਕੁਝ ਗਿਆ ਹੈ ਜਿਹੜਾ ਸੰਗਤ ਤੋਂ ਉਹਨਾਂ ਪਿੰਡ ਵਾਸੀਆਂ ਨੇ ਪਹਿਲਾਂ ਲੁੱਟਿਆ ਸੀ। ਸਿੱਖ ਕਦੇ ਵੀ ਲੁੱਟ ਮਾਰ ਨਹੀਂ ਸਨ ਕਰਦੇ। ਇਸ ਕਰਕੇ ਸੰਪਾਦਕ ਜੀ ਲਿਖਦੇ ਨੇ ਕਿ ਜਿੱਥੇ ਵੀ ਕਿਸੇ ਚੀਜ਼ ਨੂੰ ਲੁੱਟਣ ਦਾ ਜ਼ਿਕਰ ਆਇਆ ਹੈ ਉੱਥੇ ਖੋਈ ਹੋਈ ਚੀਜ਼ ਹੀ ਵਾਪਸ ਲਈ ਗਈ ਹੈ ਤੇ ਦੁਸ਼ਟਾਂ ਨੂੰ ਦੰਡ ਦਿੱਤਾ ਗਿਆ ਹੈ। ਆਲਸੁਣ ਪਿੰਡ ਦੇ ਨਾਲ ਵੀ ਐਸਾ ਹੀ ਵਾਪਰਿਆ। ਪ੍ਰਵਿਸ਼ੇ ਸ੍ਰੀ ਅਨੰਦਪੁਰ ਤੇਗ ਬਹਾਦਰ ਅਨੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਤਰੀਕੇ ਦੇ ਨਾਲ ਅਨੰਦਪੁਰ ਦੇ ਵਿਚ ਪਹੁੰਚੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਆਲਸੁਣ ਪਿੰਡ ਦਾ ਤੇ ਅਨੰਦਪੁਰ ਪਹੁੰਚਣ ਦਾ ਜ਼ਿਕਰ ਇੰਜ ਕਰਦੇ ਨੇ। ਸਤਿਗੁਰੂ ਜੀ ਸੈਰ ਸ਼ਿਕਾਰ ਕਰਦੇ ਜਦੋਂ ਪਿਛਾ ਨੂੰ ਪਰਤ ਕੇ ਆਏ ਪਾਈ ਆਲਸੁਣ ਗਿਆ ਪਿੰਡ ਆਏ ਅੱਗੇ ਲੋਕ ਲੈਣ ਕੁਪਤ ਹਿਲਾਏ ਪਾਈ ਸੀਗੇ ਬੜੇ ਗੁਮਰਾਹ ਰਾਜਪੂਤ ਫਿੱਟੇ ਨਹੀਂ ਸੀ ਉਹਨਾਂ ਨੂੰ ਯਾਦ ਖੁਦਾਏ ਪਾਈ ਅੱਗੋਂ ਆਕ ਬੋਲੀਆਂ ਕਰਨ ਲੱਗੇ ਵਾਦੇ ਘਾਟੇ ਦੇ ਬਚਨ ਸੁਣਾਏ ਪਾਈ ਸੁਣ ਬੋਲੀਆਂ ਸਿੱਖਾਂ ਨੂੰ ਰੋ ਚੜੇ ਲੈ ਭਗੌਤੀਆਂ ਤੇ ਹੱਥ ਪਾਏ ਪਾਈ ਦੋ ਤਿੰਨ ਵਾਰੀ ਨਾਲੇ ਅੱਗੇ ਨਾ ਲੁੱਟੀ ਸੰਗਤ ਹੈ ਸੀ ਅਟਕਾਏ ਪਾਈ ਨੰਦ ਚੰਦ ਹੱਲਾ ਕਰਵਾ ਦਿੱਤਾ ਸਿੱਖ ਜਾਪ ਝੱਟ ਤਾਏ ਪਾਈ ਥੋੜੀ ਮਾਰ ਖਾ ਕੇ ਤੇ ਫੇਰ ਉੱਠ ਨੱਠੇ ਸਿੱਖਾਂ ਲਏ ਬਹੁਤੇ ਮਾਰ ਟਾਏ ਪਾਈ ਝੱਟ ਖਰ ਸਾਰਾ ਪਿੰਡ ਲੁੱਟ ਲਿਆ ਝੱਟ ਖਰ ਸਾਰਾ ਪਿੰਡ ਲੁੱਟ ਲਿਆ ਦੱਬੇ ਤਨ ਲਏ ਕਢਵਾਏ ਪਾਈ ਪੈ ਗਈ ਦੁਹਾਈ ਪਹਾੜ ਅੰਦਰ ਹੌਲੇ ਹੋ ਗਏ ਖੁੰਬਠ ਪਾਏ ਪਾਈ ਇਸੇ ਤਰ੍ਹਾਂ ਹੀ ਸੈਰ ਸ਼ਿਕਾਰ ਕਰਦੇ ਇਸੇ ਤਰ੍ਹਾਂ ਹੀ ਸੈਰ ਸ਼ਿਕਾਰ ਕਰਦੇ ਆ ਪੂਰੀ ਆਨੰਦ ਸੁਹਾਏ ਪਾਈ ਦਿਨੋ ਦਿਨ ਪ੍ਰਤਾਪ ਕਰਤਾਰ ਸਿੰਘਾਂ ਸਤਿਗੁਰਾਂ ਦਾ ਵਧਦਾ ਜਾਏ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੈਰ ਕਰਦੇ ਹੋਏ ਸ਼ਿਕਾਰ ਖੇਡਦੇ ਹੋਏ ਅਨੰਦਪੁਰ ਦੇ ਵਿਚ ਪਹੁੰਚੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦਿਨੋ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਵੱਧਦਾ ਹੀ ਜਾ ਰਿਹਾ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਅਗਲੇ ਨਵੇਂ ਅਧਿਆਇ ਦੇ ਵਿਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਨੂੰ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਗਿਆ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਬੁਰਿੰਡ ਕੋ ਮੇਰੀ ਹੈ ਪਰਣਾ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ, ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਉ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਸੱਚੇ ਪਾਤਸ਼ਾਹ, ਗਊਕ ਤੇ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕਿਸੇ ਨੂੰ ਦੁੱਖ ਹੋਵੇ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਪਵਿੱਤਰ ਚਰਨਾਂ ਦੇ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ, ਜੋਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਕਲਾ।